ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸਤਿਗੁਰ ਭਿਖਿਆ ਦੇਹ ਮੈਂ, ਤੂੰ ਸਮਰੱਥ ਦਾਤਾਰ, ਹਉ ਮੈਂ ਗਰਭ ਨਿਵਾਰੀਐ, ਕਾਮ ਕ੍ਰੋਧ ਅਹੰਕਾਰ। ਸਤਿਗੁਰ ਭਿਖਿਆ ਦੇਹ ਮੈਂ, ਤੂੰ ਸਮਰੱਥ ਦਾਤਾਰ, ਹਉ ਮੈਂ ਗਰਭ ਨਿਵਾਰੀਐ, ਕਾਮ ਕ੍ਰੋਧ ਅਹੰਕਾਰ। ਲਭ ਲੋਭ ਪਰਜਾਲੀਐ, ਨਾਮ ਮਿਲੈ ਆਧਾਰ, ਐਨ ਇਸ ਨਵਤਨ ਨਿਰਮਲਾ, ਮੈਲਾ ਕਬਹੂ ਨ ਹੋਏ, ਨਾਨਕ ਇਹ ਬਿਦ ਛੁਟੀਐ, ਨਦਰ ਤੇਰੀ ਸੁਖ ਹੋਏ। ਮਹੱਲਾ ਪਹਿਲਾ। ਇੱਕੋ ਕੰਤ ਸਬਾਈਆ, ਜਿੱਤੀ ਦਰ ਖੜੀਆ, ਨਾਨਕ ਕੰਤੈ ਰਤੀਆ, ਪੁੱਛੈ ਬਾਤੜੀਆਂ। ਮਹੱਲਾ ਪਹਿਲਾ। ਸਭੇ ਕੰਤੈ ਰਤੀਆਂ, ਮੈਂ ਦੁਹਾਗਣ ਕਿਤ, ਮੈਂ ਤਨ ਅਵਗਣ ਏਤੜੇ, ਖਸਮ ਨ ਫੇਰੇ ਚਿੱਤ। ਮਹੱਲਾ ਪਹਿਲਾ। ਹਉ ਬਲਿਹਾਰੀ ਤਿੰਨ ਕੋ, ਸਿਫਤ ਜਿਨਾ ਦੈਵਾਤ, ਸਭ ਰਾਤੀ ਸੁਹਾਗਣੀ, ਇੱਕ ਮੈਂ ਦੁਹਾਗਣ ਰਾਤ। ਪੌੜੇ ਦਰ ਮੰਗਤ ਜਾਚੈ ਦਾਨ, ਹਰ ਦੀਜੈ ਕਿਰਪਾ ਕਰ, ਗੁਰਮੁਖ ਲੇਹੋ ਮਿਲਾਏ, ਜਨ ਪਾਵੈ ਨਾਮ ਹਰ। ਅਨਹਦ ਸ਼ਬਦ ਵਜਾਏ, ਜੋਤੀ ਜੋਤ ਧਰ, ਹਿਰਦੈ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਜਗ ਮਹਿ ਵਰਤਾ ਆਪ, ਹਰ ਸੇਤੀ ਪ੍ਰੀਤ ਕਰ, ਹਿਰਦੈ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਜਗ ਮਹਿ ਵਰਤਾ ਆਪ, ਹਰ ਸੇਤੀ ਪ੍ਰੀਤ ਕਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਗੁਰੂ ਕੋਲ ਮੰਗਣ ਦੀ ਜਾਚ ਦੱਸੀ ਹੈ। ਆਪਾਂ ਜਿੰਨੇ ਵੀ ਮਾਈ ਭਾਈ ਗੁਰੂ ਦੇ ਦਰ 'ਤੇ ਆਏ ਹਾਂ, आए मंगण वास्ते हाँ, लेकिन सानू मंगण की जाच नहीं। दूसरा, गुरु के गुण की ने, गुरु की करता है, इस पक्ष नू सतगुरु पातशाह ने भी इत्थे बयान किया है। तीजी गल जो साडे सुभाव विच बहुत वड्डा औगण है, असी अपने आप नू दूजिआं दे नालों सुपीरियर समझदे हां। लेकिन गुरदेव कहिंदे गुरु के सिखा अपने मन दे अंदर ये विचारधारा परपक कर, हम नहीं चंगे बुरा नहीं कोए। जिन्ने भी जीव ने, जिन्ने भी माई भाई ने, सारे मेरे नालों चंगे ने और मैं उन्हां दे चरणां दा दास बनना ये यतन करिए। तीसरी गल, जो सतगुरु पातशाह मनुख ते त्रुटदे ने ते बंदे दे अंदर एक तब्दीली आउंदी, तब्दीली आ हुण जिमींदार भरा इंतजार कर रहे ने कि कदों कणकां पक्कण, ते कणकां दे पक्कण दी निशानी है कि जिहड़े कणकां दे बूटे नूं पीले हो जाणगे, ते जिमींदारां नूं हौसला हो जाएगा कि हुण कणक पक के घर आ जाएगी। इसे प्रकार तीजी गल गुरदेव ने यह कही है कि जदों मनुख ते गुरु की कृपा हो जाए तो मनुख के अंदर कंटीन्यूसली लगातार उस परमात्मा का चिंतन चलता, जिन्हों अनहद शब्द कहा। और ये अजकल बड़ा इंपोर्टेंट है, इस पक्ष में भी आप विचारण का यतन करना है। तो चौथी गल, मेरे पातशाह ने कही भी गुरमुखा तेरा सुभाव कुशाम दी बड़ा हो गया, कुशाम दी ये अपने जिंदगी दे कीमती सवास मनुखां दी विड़ियाई करके बर्बाद ना कर। वो जो परिपूर्ण परमात्मा है, दिने रात ओदी सिफतों सलाह करके अपने जीवन दे पलां नू सफल कर। ये चार पक्ष मेरे पातशाह ने बहुत विस्तार सहित इत्थे सानू समझाउण दा यतन कीता है। सतगुरु पातशाह साडे ते कृपा करन, रहमतां करन के गुरु का उपदेश साडे जीवन दा अंग बने, साडे हिरदे दे अंदर वसे और उस रहमत नू प्राप्त कर ली यतन करिए। बोलो सतनाम वाहेगुरु।
वाहेगुरु साहेब जी। सलोक महला पहला। सतगुर भिखिया देह मैं
जो सतनाम वाहेगुरु कहा तो तुसी भी कहा ना, इहदे बारे भी मैनू कल फोन आया फरीदकोट तो किसी बड़े पढ़े लिखे गुरमुख वीर का, भी ज्ञानी जिहड़ा ये वाहगुरु शब्द है इहदे बारे भी लोकी वख वख ढंगां दे नाल उचारण करदे विचार देंदे, तुहाडी की राय है? और उन्हां गुरमुखां ने बहुत वधिया गल कही। आम करके आपां जो संत महात्मा ने, खास करके कार सेवा वाले बाबे, वो सतनाम वाहगुरु का जाप कराते हैं। सतनाम वाहगुरु धारना न बड़े टका नाल, कई गुरमुख प्यारे नेरा वाहगुरु वाहगुरु कहिंदे ने, कई गुरु दे प्यार वाले बड़े जोश नाल वाहगुरु 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 का जाप करते ने। उस वीर ने मैनू एक गल पूछी भी ज्ञानी जी, इन्हां तिना पक्षों जो तुहाडी राय मुताबक पक कड़ा है? मैं उस वीर नू बेनती की भी गुरमुखा थाली च खीर पई है,
ਕਈ ਅਮੀਰਾਂ ਦੇ ਘਰ ਚਾਂਦੀ ਦੇ ਚਿਮਚੇ ਵੀ ਨੇ ਅਤੇ ਕਈਆਂ ਦੇ ਘਰ ਸਟੀਲ ਦੇ ਅਤੇ ਕਿਸੇ ਮੇਰੇ ਵਰਗੇ ਗਰੀਬ ਦੇ ਘਰ ਸਟੀਲ ਦਾ ਵੀ ਨਹੀਂ, ਕਿਸੇ ਨੇ ਚਾਂਦੀ ਦੇ ਚਿਮਚੇ ਨਾਲ ਖੀਰ ਖਾ ਲਈ, ਕਿਸੇ ਨੇ ਸਟੀਲ ਨਾਲ ਖਾ ਲਈ ਅਤੇ ਕਿਸੇ ਨੇ ਹੱਥਾਂ ਨਾਲ ਵੇੜ ਕੇ ਖਾ ਲਈ, ਅੰਦਰ ਖੀਰ ਗਈ, ਤਰਾਵਟ ਲਾਜ਼ਮੀ ਦੇ ਗਈ। ਆਪਾਂ ਤਰਕ ਨਾ ਕਰੀਏ, ਕਿਸੇ ਨੇ ਸੱਤ ਨਾਮ ਵਾਹਿਗੁਰੂ ਕਹਿ ਲਿਆ, ਕਿਸੇ ਇਕੱਲਾ ਵਾਹਿਗੁਰੂ ਕਹਿ ਲਿਆ, ਇਹਨਾਂ ਦੋਵਾਂ ਵਿੱਚ ਫਰਕ ਨਹੀਂ। ਪਰ ਡਿਊਟੀ ਹੋਣ ਦੇ ਨਾਤੇ ਥੋੜ੍ਹਾ ਜਿਹਾ ਮੈਂ ਇਹਨੂੰ ਅਨੈਲਿਸਿਸ ਕਰਾਂ। ਸਾਨੂੰ ਕੇਵਲ ਅਤੇ ਕੇਵਲ ਗੁਰਮੰਤਰ ਵਾਹਿਗੁਰੂ ਮਿਲਿਆ, ਕੇਵਲ ਅਤੇ ਕੇਵਲ। ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਸਰਦਾਰ ਹਜ਼ਾਰਾ ਸਿੰਘ, ਸਰਦਾਰ ਤਾਰਾ ਸਿੰਘ, ਤਾਰਾ ਸਿੰਘ ਨਾਮ ਹੈ, ਹਜ਼ਾਰਾ ਸਿੰਘ ਨਾਮ ਹੈ ਅਤੇ ਸੱਤ ਨਾਮ ਸਰਦਾਰ ਵਿਸ਼ੇਸ਼ਣ ਹੈ, ਜਿਹਨੂੰ ਐਡਜੈਕਟਿਵ ਕਹਿੰਦੇ ਅੰਗਰੇਜ਼ੀ 'ਚ। ਇਸੇ ਪ੍ਰਕਾਰ ਜਿਹੜਾ ਸੱਤ ਨਾਮ ਹੈ ਨਾ, ਇਸ ਵਾਹਿਗੁਰੂ ਦਾ ਨਾਲ ਵਿਸ਼ੇਸ਼ਣ ਹੈ, ਲੇਕਿਨ ਗੁਰਮੰਤਰ ਉਹ ਕੇਵਲ ਅਤੇ ਕੇਵਲ ਆਪਾਂ ਨੂੰ ਚਾਰ ਅੱਖਰਾਂ ਮੰਤਰ ਵਾਹਿਗੁਰੂ ਹੀ ਮਿਲਿਆ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਿਲਕੁਲ ਕਲੀਅਰ ਕੱਟ ਆਖਿਆ, ਗੁਰਸਿੱਖਾ ਵਾਹਿਗੁਰੂ ਗੁਰਮੰਤਰ ਹੈ, ਜਾਪ ਹਉਮੈ ਹੋਈ। ਜਿਹੜਾ ਵਾਹਿਗੁਰੂ ਹੈ ਨਾ, ਇਹ ਗੁਰੂ ਦਾ ਮੰਤਰ ਹੈ, ਇਹਨੂੰ ਜਾਪ, ਇਹਦੇ ਜਪਣ ਕਰਕੇ ਤੇਰੇ ਅੰਦਰੋਂ ਜਿਹੜੀ ਅੰਗਤਾ ਇਹ ਖੋਈ ਨਾਸ ਹੋ ਜਾਏਗੀ। ਨਾਲ ਕਿਹਾ ਜਾਪ, ਜਪ ਦਾ ਭਾਵ ਹੈ ਬੋਲਣਾ। ਸੋ ਇਸ ਕਰਕੇ ਗੁਰਮੁਖੋ, ਕਿਸੇ ਨੇ ਸੱਤ ਨਾਮ ਵਾਹਿਗੁਰੂ ਕਹਿ ਲਿਆ, ਕਿਸੇ ਨੇ ਵਾਹਿਗੁਰੂ ਕਹਿ ਲਿਆ, ਕਿਸੇ ਨੇ ਜੋਸ਼ ਨਾਲ ਕਹਿ ਲਿਆ, ਕਿਸੇ ਠਰਮੇ ਨਾਲ ਕਹਿ ਲਿਆ। ਉਪਰਾਲਾ ਕਰਿਓ ਵੀ ਆਪਾਂ ਜੁੜਨਾ ਵਾਹਿਗੁਰੂ ਨਾਲ, ਕਿਸੇ ਦੇ ਕੰਨਾ ਮੰਨਾ ਕੁਰ ਨਾਲ ਨਹੀਂ ਜੁੜਨਾ। ਇਸ ਗੱਲ ਦਾ ਖਿਆਲ ਰੱਖਣਾ, ਖਾਸ ਕਰਕੇ ਸਾਨੂੰ ਕੇਵਲ ਅਤੇ ਕੇਵਲ ਵਾਹਿਗੁਰੂ ਮੰਤਰ ਹੀ ਬਖਸ਼ਿਸ਼ ਹੋਇਆ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਖੁਲਾਸੇ ਨਾਲ ਇਹਦਾ ਜ਼ਿਕਰ ਕੀਤਾ ਵਾਰਾਂ ਦੇ ਵਿੱਚ। ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ। ਜਿਹੜਾ ਪ੍ਰੇਮ ਦਾ ਪਿਆਲਾ ਨਾ, ਇਹਦੇ ਨਾਲ ਚੂਸ ਚੂਸ ਕੇ, ਜਿਵੇਂ ਆਪਾਂ ਨੂੰ ਕਿਸੇ ਮੌਕੇ ਗਲੇ ਵਿੱਚ ਖਾਰਸ਼ ਹੋਏ ਨਾ, ਅਤੇ ਆਪਾਂ ਕੋਈ ਗੋਲੀ ਲੈ ਲੈਂਦੇ ਮਿੱਠੀ ਵਿਕਸ ਦੀ, ਉਹਨੂੰ ਚੂਸੀ ਜਾਂਦੇ ਹਾਂ, ਸਾਡੇ ਗਲੇ ਦੀ ਖਾਰਸ਼ ਛੱਡ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਕੇ ਸਿੱਖਾ, ਜਿਹੜਾ ਇਹ ਵਾਹਿਗੁਰੂ ਮੰਤਰ ਹੈ, ਇਹਦਾ ਰਸ ਲੈ ਲੈ ਕੇ ਅਭਿਆਸ ਕਰ, ਇਹਨੂੰ ਚੂਸ, ਜਿਹੜੀ ਤੈਨੂੰ ਵਿਕਾਰਾਂ ਦੀ ਖੰਘ ਉਹਦੀ ਆਉਣ ਹਟ ਅੜ ਜਾਏਗੀ। ਜਿਹੜੇ ਤੈਨੂੰ ਬੁਰੇ ਫੁਰਨੇ ਤੰਗ ਕਰਦੇ ਨੇ ਤੇ ਹਟ ਜਾਣਗੇ। ਤੁਰੋ ਵਿਚਾਰ, ਸਤਿਗੁਰੂ ਪਾਤਸ਼ਾਹ ਜਿਵੇਂ ਆਰੰਭ ਵਿੱਚ ਕਿਰਪਾ ਕਰਦੇ ਨੇ, ਸਲੋਕ ਮਹੱਲਾ ਪਹਿਲਾ ਫਿਰ ਪੜ।
ਸਤਿਗੁਰ ਭਿਖਿਆ ਦੇਹ ਮੈਂ,
ਜਾਣ ਕੇ ਪੜਾਇਆ ਇਹਨੂੰ, ਜਾਣ ਕੇ ਇਹ ਆਚਾਰਨ ਇਹਦਾ ਭਿਖਿਆ ਭਿਖਿਆ ਨਹੀਂ। ਸਤਿਗੁਰ ਭਿਖਿਆ ਦੇ ਮੈਂ, ਭਿਖਿਆ ਦੇ ਮੈਂ ਨਹੀਂ। ਸਿਆਰੀ ਅਤੇ ਬਿਹਾਰੀ ਦੋ ਮਾਤਰਾ ਨੇ। ਜਿਹੜੀ ਸਿਆਰੀ ਹੈ ਇਹ ਲਘੂ ਮਾਤਰਾ ਹੈ, ਅਤੇ ਜਿਹੜੀ ਬਿਹਾਰੀ ਇਹ ਦੀਰਘ ਮਾਤਰਾ ਹੈ, ਦੀਰਘ ਮਾਤਰਾ ਹੈ। ਜਦੋਂ ਵੀ ਪੜ੍ਹੋ, ਸੁਚੇਤ ਹੋ ਕੇ ਪੜ੍ਹੋ, ਇਹਨੂੰ ਭਿਖਿਆ ਨਹੀਂ ਕਹਿਣਾ, ਜਦਕਿ ਆਮ ਆਪਾਂ ਭਿਖਿਆ ਕਹਿੰਦੇ ਹਾਂ। ਲੇਕਿਨ ਜਿਹੜਾ ਇੱਥੇ ਲਿਖਿਆ ਗੁਰਦੇਵ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਗੁਰਦੇਵ ਨੇ ਲਿਖਾਇਆ, ਇਹਦਾ ਪ੍ਰੋਨੰਸੀਏਸ਼ਨ, ਇਹਦਾ ਉਚਾਰਨ ਹੈ ਸਤਿਗੁਰ ਭਿਖਿਆ ਦੇ ਮੈਂ। ਇਹ ਸਤਿਗੁਰੂ ਪਾਤਸ਼ਾਹ ਮੈਨੂੰ ਖੈਰ ਪਾ। ਅਤੇ ਖੈਰ ਮਿਲਦਾ ਕਿਵੇਂ ਹੈ, ਇਹਨੂੰ ਮੈਂ ਥੋੜ੍ਹਾ ਜਿਹਾ ਉਦਾਹਰਨ ਦਿਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬਾਬਾ ਕਬੀਰ ਜੀ ਦੇ ਗੁਰੂ ਧਾਰਨ ਦਾ ਜ਼ਿਕਰ ਕੀਤਾ ਇੱਕ ਪੌੜੀ ਵਿੱਚ। ਉਹ ਲਿਖਦੇ ਨੇ, ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਇਹਦੇ 'ਚ ਗੁਰੂ ਦੇ ਲੱਛਣ ਨੇ, ਗੁਰੂ ਕਿਹੋ ਜਿਹਾ। ਹੋਏ ਬਰਗਤ, ਬਰਗਤ ਦਾ ਅਰਥ ਹੁੰਦਾ ਪਗੜ ਤੋਂ ਰਹਿਤ। ਜੇ ਪਗੜ ਹੈ ਨਾ ਤਾਂ ਮੁਆਫ਼ੀ ਦੇਣੀ ਗੁਰੂ ਨਹੀਂ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ। ਹੀਰਾ ਭੇਟ, ਆਪਾਂ ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਹਜ਼ੂਰ ਦਾ ਪਾਵਨ ਪਵਿੱਤਰ ਸਥਾਨ ਬਣਿਆ ਹੀਰਾ ਘਾਟ। ਬਹਾਦਰ ਸ਼ਾਹ ਨੇ ਸਤਿਗੁਰੂ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ ਅਤੇ ਮੇਰੇ ਪਾਤਸ਼ਾਹ ਨੇ ਹੀਰਾ ਚੱਕ ਕੇ ਅਤੇ ਗੋਦਾਵਰੀ ਵਿੱਚ ਸੁੱਟ ਦਿੱਤਾ। ਅਤੇ ਸੋਚ ਤਾਂ ਆਪੋ ਆਪਣੀ ਹੈ ਨਾ। ਬਹਾਦਰ ਸ਼ਾਹ ਨੇ ਮਨ 'ਚ ਖਿਆਲ ਕੀਤਾ, ਕਹਿਣ ਲੱਗਾ, ਮੈਂ ਬੜੀ ਭਾਵਨਾ ਅਤੇ ਸ਼ਰਧਾ ਨਾਲ ਗੁਰਦੇਵ ਨੂੰ ਇਹ ਕੀਮਤੀ ਹੀਰਾ ਭੇਟ ਕੀਤਾ ਅਤੇ ਫਕੀਰ ਲੋਕ ਹੀਰਿਆਂ ਦੀ ਕੀਮਤ ਨੂੰ ਕੀ ਜਾਣਨ, ਫਕੀਰ ਨੇ ਨਾ, ਬੜੀ ਕੀਮਤੀ ਵਸਤੂ ਸੀ ਅਤੇ ਇਹਨਾਂ ਨੇ ਬਿਨਾਂ ਵਿਚਾਰ ਤੋਂ ਬਿਨਾਂ ਪਰਖ ਤੋਂ ਗੋਦਾਵਰੀ ਵਿੱਚ ਸੁੱਟ ਦਿੱਤੇ। ਅਤੇ ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਹਾਦਰ ਸ਼ਾਹ, ਗੁਰੂ ਪੱਥਰਾਂ ਦਾ ਵਣਜਾਰਾ ਨਹੀਂ, ਹੀਰਾ ਤਾਂ ਪੱਥਰੀ ਹੈ ਨਾ, ਗੁਰੂ ਪੱਥਰਾਂ ਦਾ ਵਣਜਾਰਾ ਨਹੀਂ, ਗੁਰੂ ਨਾਨਕ ਦੇ ਹੀਰੇ ਦੇ ਵਿੱਚ ਅਤੇ ਤੇਰੇ ਹੀਰੇ ਵਿੱਚ ਫਰਕ ਹੈ। ਬਾਬਾ ਅਤੇ ਬਾਬਰ, ਬਾਬਰ ਦੇ ਘਰ ਦੇ ਵਿੱਚ ਪੱਥਰ ਦੇ ਹੀਰਿਆਂ ਦੀ ਗੱਲ ਚੱਲਦੀ, ਪੱਥਰ ਦੇ ਹੀਰਿਆਂ ਦੀ। ਇਹ ਗੱਲ ਨੋਟ ਕਰਨੀ, ਮੈਂ ਗ੍ਰੰਥਾਂ 'ਚ ਪੜ੍ਹਿਆ ਵੀ ਪੁਰਾਤਨ ਜਿਹੜੇ ਬਾਦਸ਼ਾਹ ਲੋਕ ਸਨ, ਰਾਜੇ ਖਾਸ ਕਰਕੇ, ਉਹ ਆਪਣੇ ਪੱਲੇ ਦੇ ਨਾਲ ਹੀਰਾ ਬੰਨ ਕੇ ਰੱਖਦੇ ਸਨ ਪੱਲੇ ਨਾਲ। ਕਾਰਨ, ਕਿਸੇ ਮੌਕੇ ਉਹ ਬਾਦਸ਼ਾਹ ਗੁਲਾਮ ਹੋ ਜਾਏ, ਹਾਰ ਜਾਏ, ਉਸ ਪੱਥਰ ਨੂੰ ਚੱਟ ਕੇ ਅਤੇ ਆਪਣੇ ਜੀਵਨ ਦੀ ਡੋਰੀ ਨੂੰ ਤੋੜ ਲੈਂਦਾ, ਭਾਵ ਪੱਥਰ ਨੂੰ ਹੀਰੇ ਨੂੰ ਮੂੰਹ 'ਤੇ ਲਾਉਣ ਨਾਲ ਬੰਦੇ ਦੀ ਤੁਰੰਤ ਮੌਤ ਹੋ ਜਾਂਦੀ। ਜਿਹੜਾ ਹੀਰਾ ਹੈ ਨਾ, ਹੀਰਾ ਚੱਟਣ ਦੇ ਨਾਲ ਹੀਰੇ ਚੱਟਣ ਵਾਲੇ ਦੀ ਤੁਰੰਤ ਮੌਤ ਹੋ ਜਾਏਗੀ। ਹੀਰੇ ਦੀ ਪਛਾਣ ਜੇ, ਹੀਰਾ ਚੱਟਿਆ ਨਹੀਂ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ, ਹੀਰਾ ਸਾਡੇ ਕੋਲ ਵੀ ਹੈ, ਹੀਰਾ ਤੇਰੇ ਕੋਲ ਵੀ ਹੈ, ਲੇਕਿਨ ਦੋ ਹੀਰਿਆਂ ਦਾ ਫਰਕ ਹੈ। ਤੇਰੇ ਹੀਰੇ ਦੇ ਚੱਟਣ ਨਾਲ ਮਨੁੱਖ ਦੀ ਮੌਤ, ਜਿਹੜਾ ਗੁਰੂ ਬਾਬੇ ਨੇ ਹੀਰਾ ਦਿੱਤਾ ਇਹ ਮੁਰਦਿਆਂ ਨੂੰ ਜੀਵਨ ਦੇ ਦਿੰਦਾ। ਉਹ ਹੀਰਾ ਕਿਹੜਾ ਹੈ? ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮਨਤਾਨੀ। ਜਿਹੜਾ ਮ੍ਰਿਤੂ ਤੋਂ ਰਹਿਤ ਪਰਮਾਤਮਾ ਦਾ ਨਾਮ ਰੂਪੀ ਹੀਰਾ ਨਾ, ਇਹ ਸਾਨੂੰ ਗੁਰੂ ਨੇ ਮੰਤਰ ਦਿੱਤਾ, ਗੁਰੂ ਨੇ ਮੰਤਰ। ਜਿਹੜਾ ਸਤਿਗੁਰੂ ਹੈ ਉਹਦਾ ਪਹਿਲਾ ਲੱਛਣ ਵੀ ਉਹ ਬਰਗਤ ਹੋਵੇ, ਉਹ ਪਗੜ ਤੋਂ ਰਹਿਤ ਹੋਵੇ। ਜਦੋਂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ, ਕਿਤੇ ਇਤਿਹਾਸ ਪੜ੍ਹੋ ਅਤੇ ਉੱਥੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 9 ਕਰੋੜ ਰੁਪਈਆ ਸਤਲੁਜ ਦਰਿਆ ਵਿੱਚ ਇਉਂ ਸੁੱਟਿਆ ਵੀ ਜਿਵੇਂ ਆਪਾਂ ਕੂੜੇ ਨੂੰ ਸੁੱਟਦੇ ਹਾਂ, ਕੂੜੇ ਨੂੰ 9 ਕਰੋੜ ਰੁਪਈਆ। ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈਂ। ਉਹ ਪਕੜ ਤੋਂ ਰਹਿਤ ਗੁਰੂ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਤੇ ਇਸ਼ਨਾਨ ਕਰਨ ਜਾਂਦਾ। ਜਿਹੜਾ ਅੰਮ੍ਰਿਤ ਵੇਲਾ ਨਾ, ਇਹਦੀ ਗੁਰੂ ਦੀ ਮੱਤ ਵਿੱਚ ਬਹੁਤ ਇੰਪੋਰਟੈਂਸ ਹੈ, ਬੜੀ ਮਹਾਨਤਾ ਹੈ। ਸਾਨੂੰ ਉਦਾਇਤ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਨੂੰ ਪਹਿਲ ਗੁਰਦੇਵ ਨੇ ਤਾਂ ਦਿੱਤੀ ਵੀ ਸਾਡਾ ਦਿਮਾਗ ਸਵੇਰੇ ਨਿਊਟਰਲ ਹੁੰਦਾ ਹੈ, ਜਦੋਂ ਆਪਾਂ ਸਵੇਰੇ ਉੱਠਦੇ ਹਾਂ ਨਾ ਤਾਂ ਸਾਡਾ ਦਿਮਾਗ ਨਿਊਟਰਲ ਹੁੰਦਾ, ਨਿਰਪੱਖ ਅਡੋਰ ਹੁੰਦਾ ਹੈ। ਔਰ ਉਸ ਮੌਕੇ ਪਰਮਾਤਮਾ ਦਾ ਨਾਮ ਸਾਡੇ ਮਨ 'ਤੇ ਬਹੁਤ ਛੇਤੀ ਅਸਰ ਕਰਦਾ ਹੈ। ਗਾਂ ਵਿਦਵਾਨਾਂ ਨੇ ਤਾਂ ਬੜਾ ਲੰਮਾ ਚੌੜਾ ਵਿਸਤਾਰ ਕੀਤਾ ਹੈ। ਇੱਕ ਅੰਮ੍ਰਿਤ ਵੇਲਾ ਮਨੁੱਖਾ ਜਨਮ, ਇੱਕ ਤਾਂ ਅੰਮ੍ਰਿਤ ਵੇਲਾ ਉਦੋਂ ਹੈ ਨਾ ਸੂਰਜ ਦੇ ਚੜ੍ਹਨ ਤੋਂ ਪਹਿਲਾਂ, ਦੂਜਾ ਅੰਮ੍ਰਿਤ ਵੇਲਾ ਮਨੁੱਖਾ ਜਨਮ। ਗੁਰਮੁਖੋ ਪਸ਼ੂ ਅਤੇ ਪੰਛੀ ਸਾਡੀ ਭਾਸ਼ਾ ਵਿੱਚ ਪਰਮਾਤਮਾ ਦਾ ਨਾਮ ਨਹੀਂ ਲੈ ਸਕਦੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਬਾਬਾ ਕਬੀਰ ਜੀ ਨੇ ਸਾਨੂੰ ਸੁਚੇਤ ਕੀਤਾ, ਉਹ ਕਹਿੰਦੇ ਪਿਆਰਿਆ ਚਾਰ ਪਾਵ ਦੇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ, ਤਬ ਕਦ ਮੂਲ ਲਕਈ ਹੈ, ਟੂਟੇ ਨਾਕਨ ਫਾਟੇ ਕਾਧਨ, ਕੋਧੋ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਮਨ ਮਈਆ, ਅਜੋ ਨਾ ਭੇੜ ਅਗਈ ਹੈ। ਇਹਦਾ ਅਰਥ ਇਹ ਹੈ ਵੀ ਜੇ ਤੂੰ ਪਰਿਪੂਰਨ ਪਰਮਾਤਮਾ ਨੂੰ ਭੁੱਲ ਕੇ ਆਪਣਾ ਕੀਮਤੀ ਜਨਮ ਗਵਾ ਦਿੱਤਾ, ਬਲਦ ਦੀ ਜੂਨ ਮਿਲ ਗਈ ਬਲਦ ਦੀ, ਚਾਰ ਪਾਵ ਦਾ ਭਾਵ ਹੈ ਚਾਰ ਪੈਰਾਂ ਵੱਲ, ਚਾਰ ਪਾਵ ਦੋ ਸਿੰਘ ਗੁੰਗ ਮੁੱਖ, ਤੇਰੇ ਸਿਰ 'ਤੇ ਦੋ ਸਿੰਘ ਹੋਣਗੇ, ਮੂੰਹ ਤੋਂ ਬੋਲਿਆ ਨਹੀਂ ਜਾਣਾ, ਤਬ ਕੈਸੇ ਗੁਣ ਗਈ ਹੈ ਦੱਸ ਭਲਿਆ, ਉਸ ਮੌਕੇ ਪਰਮਾਤਮਾ ਨੂੰ ਕਿਵੇਂ ਚੇਤੇ ਕਰਾਂਗਾ। ਊਠਤ ਬੈਠਤ ਠੇਂਗਾ ਪਰ ਹੈ, ਜਦੋਂ ਵੀ ਜ਼ਿਮੀਂਦਾਰ ਤੈਨੂੰ ਉਠਾਉਣ ਲੱਗੇਗਾ ਤੈਨੂੰ ਆਪਣਾ ਠੁੱਡਾ ਮਾਰੇਗਾ, ਤੈਨੂੰ ਸੋਟੀ ਦੀ ਉਜ ਮਾਰੇਗਾ, ਤਬ ਕਤ ਮੂੜ ਲਕਈ ਹੈ, ਉਦੋਂ ਆਪਣੇ ਮੂੰਹ ਨੂੰ ਕਿੱਥੇ ਲਗਾਏਗਾ, ਸਾਰੋ ਦਿਨ ਡੋਲਤ ਬਨ ਮਈਆ ਅਜੋ ਨਾ ਪੇੜ ਗਈ ਹੈ, ਸਾਰਾ ਦਿਨ ਤੈਨੂੰ ਚਰਨਾ ਪਏਗਾ ਭਲਿਆ, ਉਦੋਂ ਤੇਰਾ ਪੇਟ ਨਹੀਂ ਭਰਨਾ। ਇਸ ਕਰਕੇ ਗੁਰਮੁਖੋ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਪਿੱਤਰ ਤੂੰ ਦੇਖ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈਂ, ਹੁਣ ਗੁਰੂ ਤਾਂ ਕਿਰਪਾ ਕਰਦਾ ਸਿੱਖ ਨੇ ਕੀ ਕਰਨਾ, ਥੋੜ੍ਹਾ ਜਿਹਾ ਸਿੱਖ ਦਾ ਫਰਜ਼ ਵੀ ਹੈ ਨਾ। ਭਾਈ ਜੀ ਲਿਖਦੇ ਨੇ ਅੱਗੋਂ ਦੀ ਹੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਜਿਸ ਘਾਟ 'ਤੇ ਮਹਾਂਪੁਰਸ਼ ਬਾਬਾ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ, ਉਹਨਾਂ ਦੇ ਜਾਣ ਤੋਂ ਪਹਿਲਾਂ ਬਾਬਾ ਕਬੀਰ ਜੀ ਪੌੜੀਆਂ 'ਚ ਲੰਮੇ ਪੈ ਗਏ। ਇਹਦਾ ਮਤਲਬ ਇਹ ਮੈਂ ਸਮਝਿਆ ਵੀ ਸਿੱਖ ਨੇ ਗੁਰੂ ਦੀ ਇੰਤਜ਼ਾਰ ਕਰਨੀ ਹੈ। ਅੱਜ ਦਾ ਸਿੱਖ ਕਹਿੰਦਾ ਗੁਰੂ ਮੇਰੀ ਇੰਤਜ਼ਾਰ ਕਰਿਆ, ਇੰਤਜ਼ਾਰ ਸਿੱਖ ਨੇ ਕਰਨੀ ਹੈ ਗੁਰੂ ਨੇ ਨਹੀਂ। ਅਗਰ ਕਿਤੇ ਇੰਤਜ਼ਾਰ ਦੀ ਗੱਲ ਸੁਣਨੀ ਜੇ ਤੇ ਪੀਰ ਬੁੱਢਣ ਸ਼ਾਹ ਕੋਲੋਂ ਸੁਣੋ, ਮੁਸਲਮਾਨ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਦੁੱਧ ਪੇਸ਼ ਕੀਤਾ ਵੀ ਪਾਤਸ਼ਾਹ ਮੈਂ ਗਰੀਬ ਹਾਂ, ਮੇਰੀ ਗਰੀਬ ਦੀ ਭੇਟਾ ਪ੍ਰਵਾਨ ਕਰੋ। ਉਹਨੇ ਬੱਕਰੀਆਂ ਚੋਈਆਂ ਵਿਚਾਰੇ ਨੇ ਬੱਕਰੀਆਂ, ਅਤੇ ਪਿਆਲੇ ਵਿੱਚ ਦੁੱਧ ਪਾਇਆ ਅਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੁੱਢਣ ਸ਼ਾਹ ਕਾਲਾ ਨਾ ਪੈ, ਛੇਵੇਂ ਜਾਮੇ 'ਚ ਆਣ ਕੇ ਤੇਰੇ ਕੋਲ ਦੁੱਧ ਛਕਾਂਗੇ ਛੇਵੇਂ ਜਾਮੇ 'ਚ। ਅਤੇ ਆਪਣੇ ਵਰਗਾ ਹੁੰਦਾ ਤਾਂ ਆਪਾਂ ਕਹਿਣਾ ਸੀ ਗੁਰੂ ਨੇ ਟਾਲ ਦਿੱਤਾ ਹੈ, ਗੁਰੂ ਬੱਕਰੀ ਦੇ ਦੁੱਧ ਨੂੰ ਨਫ਼ਰਤ ਕਰਦਾ ਹੈ, ਕਾਲਾ ਨਹੀਂ ਪਿਆ। ਪਰ ਇਹ ਵੀ ਨਾਲ ਯਾਦ ਰੱਖਣਾ ਗੁਰੂ ਭੁੱਲਦਾ ਵੀ ਨਹੀਂ। ਸਮਾਂ ਬੀਤਿਆ। ਧੰਨ ਗੁਰੂ ਨਾਨਕ ਪਾਤਸ਼ਾਹ ਛੇਵੇਂ ਜਾਮੇ 'ਚ ਗਏ ਅਤੇ ਕਹਿੰਦੇ ਗੁਰੂ ਕਿ ਸਿੱਖੋ, ਬਾਕੀ ਦੀਆਂ ਗੱਲਾਂ ਫੇਰ ਕਰਾਂਗੇ, ਪਹਿਲਾਂ ਬੁੱਢਣ ਸ਼ਾਹ ਦਾ ਦੁੱਧ ਛਕ ਕੇ ਉਹਦੀ ਕਲਿਆਣ ਕਰ ਦਈਏ। ਅੱਗੋਂ ਦੀ ਹੀ ਜਾਏ ਕਿ ਲੰਮਾ ਪਿਆ ਕਬੀਰ ਤਥਾਈ, ਪੈਰੀਂ ਟੁੰਬ ਉਠਾਲਿਆ ਗੁਰੂ ਨੇ ਚਰਨ ਲਾਏ, ਉਹਨੂੰ ਸੁੱਤੇ ਨੂੰ ਉਠਾਇਆ ਲੰਮੇ ਪੈਰੋਂ। ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਅਗਿਆਨੇ ਲਾਏ ਸਵਾਲਿਆ, ਗੁਰਗਿਆਨੇ ਲਾਏ ਜਗਾਵੇ ਗੋ। ਆਪਾਂ ਗਿਆਨ ਦੀ ਨੀਂਦ ਵਿੱਚ ਸੁੱਤੇ ਹਾਂ ਅਤੇ ਗੁਰੂ ਸਾਨੂੰ ਗਿਆਨ ਦੀ ਸੋਝੀ ਦੇ ਕੇ ਗੁਰਮੁਖੋ ਜਗਾਉਂਦਾ, ਆਪਾਂ ਅਗਿਆਨ ਵਿੱਚ ਸੁੱਤੇ ਹਾਂ। ਅਗਿਆਨ ਵਿੱਚ ਉੱਥੇ ਲਿਖਿਆ ਭਾਈ ਜੀ ਨੇ, ਪੈਰੀਂ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਉਹਨੂੰ ਇਹ ਨਹੀਂ ਆਖਿਆ ਵੀ ਮੇਰੀ ਫੋਟੋ ਲੈ ਕੇ ਅਤੇ ਆਪਣੇ ਘਰ ਜਾ ਕੇ ਧੂਫ ਦਿੱਤੀ ਚੱਲੀ। ਅੱਜ ਕੱਲ੍ਹ ਫੋਟੋਆਂ ਦਾ ਬੜਾ ਚੱਕਰ ਹੈ, ਕਈਆਂ ਨੇ ਬੰਦਿਆਂ ਦੇ ਲਾਗ ਟਪਾਏ ਨੇ, ਆਪਣੇ ਗਲੇ 'ਚ ਪਤਾ ਲੱਗੇ ਫਲਾਣਾ ਫਲਾਣਾ ਚੇਲਾ ਹੈ। ਮੈਂ ਇਹ ਸਮਝਦਾ ਵੀ ਜਿਵੇਂ ਭੇਡਾਂ ਬਣਦੇ, ਭੇਡਾਂ ਚਾਰਨ ਵਾਲਿਆਂ ਨੇ ਕਿਸੇ ਨੇ ਹਰਿਆ ਰੰਗ ਲਾਇਆ ਹੁੰਦਾ ਭੇਡਾਂ ਨੂੰ, ਕਿਸੇ ਨੇ ਲਾਲ ਰੰਗ ਲਾਇਆ ਹੁੰਦਾ ਤਾਂ ਕਿ ਸਾਡੀਆਂ ਭੇਡਾਂ ਰਲ ਨਾ ਜਾਣ। ਮੈਂ ਤਾਂ ਇਹ ਅੰਦਾਜ਼ਾ ਲਾਇਆ ਵੀ ਲਾਗਟ ਦਿੰਦੇ ਲਾਗਟ, ਉਹ ਕਹਿੰਦੇ ਵੀ ਮੇਰੀਆਂ ਭੇਡਾਂ ਨੇ, ਮੇਰੀਆਂ ਭੇਡਾਂ ਦੂਜਿਆਂ 'ਚ ਰਲ ਨਾ ਜਾਣ। ਮੈਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਗਿਆਨੀ ਜੀ ਗੁਰੂ ਗੋਬਿੰਦ ਸਿੰਘ ਨੇ ਕੀ ਦਿੱਤਾ, ਮੈਂ ਕਿਹਾ ਉਹਨਾਂ ਨੇ ਇੰਨਾ ਕੁਝ ਦਿੱਤਾ ਹੈ ਵੀ ਸਾਡੀਆਂ ਚਾਦਰਾਂ ਛੋਟੀਆਂ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਬਖਸ਼ਿਆ ਸਾਥੋਂ ਸਾਂਭੀਆਂ ਨਹੀਂ ਜਾਂਦੀਆਂ। ਉਹਨਾਂ ਸਾਨੂੰ ਇਹ ਦਿੱਤਾ ਹੈ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਪਈ ਕਦਾਹੀ, ਤਿੰਨਹੀਂ ਕੋ ਸਰਦਾਰ ਬਣਾਉਂ, ਤਵੇ ਗੋਬਿੰਦ ਸਿੰਘ ਨਾਮ ਕਹੂੰ। ਜਿਨ੍ਹਾਂ ਦੇ ਖਾਨਦਾਨ ਵਿੱਚ ਕਦੇ ਸਰਦਾਰੀਆਂ ਨਹੀਂ ਸੀ ਆਈਆਂ, ਜਿਨ੍ਹਾਂ ਨੂੰ ਲੋਕ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ। ਅਸੀਂ ਇਕਨੋਮੀਕਲੀ ਕਿਸੇ ਮੌਕੇ ਗਰੀਬ ਹੋ ਸਕਦੇ ਹਾਂ, ਸਾਡੇ ਰੰਗ ਵਿੱਚ ਕੁਝ ਫਰਕ ਹੋ ਸਕਦਾ, ਸਾਡਾ ਕੱਦ ਮਧਰਾ ਲੰਮਾ ਫਰਕ ਹੋ ਸਕਦਾ, ਪਰ ਗੁਰਮੁਖੋ ਜੇ ਕਿਤੇ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਸਾਬਤ ਸੂਰਤ ਨੂੰ ਕਾਇਮ ਰੱਖਿਆ ਹੋਵੇ ਨਾ, ਅਤੇ ਜਿਹੜਾ ਵੀ ਸਾਨੂੰ ਬੁਲਾਏਗਾ ਉਹਨੇ ਕਹਿਣਾ ਸਰਦਾਰ ਜੀ ਕੀ ਹਾਲ ਹੈ, ਅਤੇ ਦਾਤ ਕੀ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਗੁਰੂ ਦੇ ਦਰ 'ਤੇ ਜਾ ਕਰਕੇ ਭਿੱਖਿਆ ਮੰਗ, ਭਿੱਖਿਆ ਸਤਿਗੁਰ ਭਿੱਖਿਆ ਦੇ ਮੈਂ। ਗੋਇੰਦਵਾਲ ਸਾਹਿਬ ਦੀ ਘਟਨਾ, ਕੋਈ ਖਾਈ ਪਿੰਡ ਹੈ, ਉਸ ਖਾਈ ਪਿੰਡ ਵਿੱਚ ਇੱਕ ਪ੍ਰੇਮੇ ਨਾਮ ਦੇ ਨੌਜਵਾਨ ਨੂੰ ਬੁਰੀ ਸੰਗਤ ਮਿਲਣ ਕਰਕੇ ਬੁਰੀਆਂ ਆਦਤਾਂ ਪੈ ਗਈਆਂ। ਖਾਈ ਪਿੰਡ ਵੈਸੇ ਕਈ ਨੇ, ਲੇਕਿਨ ਇਤਿਹਾਸ ਮੁਤਾਬਕ ਕੇਵਲ ਅਤੇ ਕੇਵਲ ਖਾਈ ਲਿਖਿਆ। ਜੂਆ ਖੇਡਣ ਦੀ ਆਦਤ ਉਹਨੂੰ ਪੈ ਗਈ, ਸ਼ਰਾਬ ਉਹ ਪੀਂਦਾ, ਵਿਭਚਾਰ ਉਹ ਕਰਦਾ ਅਤੇ ਸਰੀਰ ਗਲ ਪਲ ਗਿਆ, ਉਹਨੂੰ ਮੂੰਹ ਕੋਈ ਨਹੀਂ ਲਾਉਂਦਾ। ਉਹਦੇ ਕੋਲ ਪੂਰਬਲੇ ਕਰਮ ਜਾਗੇ, ਗੁਰੂ ਕੇ ਸੰਗਤਾਂ ਗੋਇੰਦਵਾਲ ਸਾਹਿਬ ਨੂੰ ਸੇਵਾ ਲੈ ਕੇ ਆਉਣ ਲੱਗੀਆਂ ਅਤੇ ਉਸ ਨੌਜਵਾਨ ਨੇ ਸੰਗਤ ਨੂੰ ਬੇਨਤੀ ਕੀਤੀ, ਗੁਰਮੁਖੋ ਮੇਰੇ 'ਤੇ ਕਿਰਪਾ ਕਰੋ, ਮੈਨੂੰ ਗੋਇੰਦਵਾਲ ਸਾਹਿਬ ਲੈ ਚਲੋ। ਗੱਡੇ 'ਤੇ ਬੈਠ ਕੇ ਆ ਗਏ, ਬਿਮਾਰੀ ਬਹੁਤ ਬੁਰੀ ਹੈ, ਸਰੀਰ 'ਚੋਂ ਬਦਬੋ ਆਉਂਦੀ, ਅਤੇ ਪਿੰਡ ਦੇ ਲੋਕਾਂ ਨੇ ਆਖਿਆ ਵੀ ਰੇਮਿਆ ਤੂੰ ਅੰਦਰ ਜਾਣ ਜੋਗਾ ਨਹੀਂ, ਤੇਰਾ ਸਰੀਰ ਗਲਿਆ ਪਲਿਆ, ਤੇਰੇ ਸਰੀਰ 'ਚੋਂ ਬਦਬੋ ਆਉਂਦੀ ਹੈ। ਦਰਵਾਜ਼ੇ ਅੱਗੇ ਬੈਠ ਗਿਆ ਅਤੇ ਉਹਨੇ ਇੱਕ ਇੱਕ ਸ਼ਬਦ ਦਾ ਜਾਪ ਕੀਤਾ, ਮੇਰਾ ਗਇਆ ਕਛੋਟਾ ਲੱਧਾ। ਗੁਰੂ ਅਮਰਦਾਸ ਪਾਤਸ਼ਾਹ ਦਰਵਾਜ਼ੇ ਅੱਗੇ ਬੈਠ ਗਿਆ, ਉਹ ਪ੍ਰੇਮਾ ਕੋੜੀ प्रेमा कोड़ी करके लिखा तो बोलता की है, मेरा गया एक छोटा लद्दा। इहदा अर्थ यह है मैनू गया होया आसरा अज मिल गया, जे मैं आसरे वाला बन गया, जे मैं गुरु के दर ते आ गया। जेड़े हाथ ने वह भी दुखते ने, उहदे कोल बुरकी नहीं फड़ी जाती। जो साडे बजुर्ग इतिहासकारां ने उन्हूं लिखिया है कि किसी ने उहदे गले विच टिंड बन दित्ती, टिंड मिट्टी दी, किसी ने दाल पा जानी, किसी ने आण के बुरकियां तोड़ के उहदे मूँह च पा देनियां, उहदे सिमर नूं फड़ लगा, गुरु नूं तरस आया। गुरमुखो सानू बाबा कबीर जी भी कहिंदे, गुरु के सिखा कबीर केसो केसो कूकिया, ना सोइए आसार, रात दिवस के कूकने कबहू किसने पुकार। आवाज़ मारी चल, कदे ना कदे तेरी आवाज़ पहुँच ही जाएगी, पर आपां कदे आवाज़ मारदे नहीं। इहदे अखरी अर्थ इहो ने, केसो दा अर्थ ना परमात्मा, हे वाहिगुरू वाहिगुरू वाहिगुरू, केसो केसो कूकिया, ना सोइए आसार, रात दिवस के कूकने कबहू के सुने पुकार। रात आवाज मार, दिन आवाज मार, कदे ना कदे तेरी पुकार पहुंचेगी। गुरमुखो गुरु नू तरस आया। केड़ा गुरु? जिदे बारे पाटवीर कहिंदे ने, गुरु अमरदास परसीए पौम पातक बनासै। ओ धरती जिथे धन गुरु अमरदास पातशाह दे चरण पै जाण, ओ धरती दे पाप धोते जांदे ने। पाप किते गोविंदवाल दी हिस्टरी पढ़ो, इहनू प्रेतां दा नगर कहिंदे सन, प्रेतां दा इहदा इतिहास इहो ही है। ते धन गुरु अमरदास पातशाह दे पै चरण ते बन गया गोविंदवाल, गोबिंदपुरी सम जलन तीर बपास बढ़ायो। गुर अमरदास परसीए सिद्ध साधक असास है, गुर अमरदास परसीए ध्यान लईए पौ मुकै, गुरु अमरदास परसीए अ पौ लभे गौ चुकै। गुरमुखो सतगुरु पातशाह महाराज तक उहदी अंदर दी अरदास पहुंची, मेरा पातशाह दया दे घर च है ही। कहिंदे भाई उहनूं प्रेमे नूं चक के लियाओ, चक के जिहड़ा चुबारा साहब है ना, है तां चुबारा लेकिन साहब दे चरण पैण करके बन गया गुरमुखो चुबारा साहब। साहब दे चरणां दी ताकत है। जिहड़ा सधारण चुबारा सी, सतगुरु पातशाह दे चरण पाउण वाला चुबारा साहब बन गया। उत्थे लिखिया भी मेरे पातशाह इशनान करदे ने, थले टोआ पुटिया, उस टोए विचों पाणी इकट्ठा हो जांदा। कहिंदे प्रेमिया इहदे इशनान कर, उह टोए चों वेखो। गुरु समर्थ प्रेमे ने इशनान किया ते मेरे सतगुरु पातशाह ने उहदे ते कपड़ा पा के आख्या, प्यारिओ ये तो मेरा मुरारी बन गया। मुरारी गुरु की करता है? वो बंदा जेड़ा कोई दिन पहला लोग कहिंदे सी प्रेमा कोड़ी, आज धन गुरु अमरदास पातशाह महाराज की निगाह दे अगे आया, गुरु की कृपा का पात्र बनया, तो मेरे पातशाह कहिंदे भाई तो मुरारी, मुरारी का तो भगवान परमेश्वर। आप पढ़ते हैं ना, मेरे सज्जन मीत मुरारे जीओ। मुरारी का अर्थ है परिपूर्ण परमात्मा, मुरना में दैंत नूं मारन वाला। ये मुरारी शब्द गुरु की बाणी च आया है। इहदी व्याख्या गुरमुख जान ये करते ने कि मुरना में दैंत नूं मारन करके उस भगवान के नाम नाल ये विशेषण लग गया मुरारी। कहिंदे भाई मेरा मुरारी है, ते नाल मेरे पातशाह मौजू च आए, कहन लगे लक्ष्मी नारायण सीता राम राधा कृष्ण ते मेरा मुरारी किवें कल्ला रहेगा, है को गुरु का सिख इनू अपनी कन्या का रिश्ता देवे। एक शीए उपल नाम का गुरसिख जिहदा इतिहास में नाम बहुत सत्कार नाल आया, वह कहन लगा पातशाह सेवा मैनू बख्शो। कर गया नौजवान धी नूं कहन लगा धीए तेरे कर्म जाग पै। बच्ची नूं नाल लै लिया, बड़ा अमीर आदमी सी ओशियां उप्पर, बहुत अमीर आदमी, नाले नाम धन नाले दुनियावी धन। ਉਹ ਛੀਏ ਉੱਪਲ ਦੀ ਧਰਮ ਪਤਨੀ ਨੂੰ ਕਿਸੇ ਨੇ ਆ ਕੇ ਆਖਿਆ ਨਹੀਂ ਧੀਏ ਭੈਣ ਗੁਰੂ ਅਮਰਦਾਸ ਪਾਤਸ਼ਾਹ ਤੇਰੀ ਧੀ ਨੂੰ ਪ੍ਰੇਮੇ ਕੋੜੀ ਨਾਲ ਵਿਆਹਣ ਲੱਗੇ, ਪ੍ਰੇਮੇ ਕੋੜੀ ਨਾਲ। ਅਤੇ ਬੱਚੇ ਬੱਚੀਆਂ ਬੜੇ ਪਿਆਰੇ ਹੁੰਦੇ ਨੇ। ਨੰਗੇ ਪੈਰੀਓ ਬੀਬੀ ਦੌੜੀ ਆਈ ਛੀਏ ਉੱਪਲ ਦੀ ਧਰਮ ਪਤਨੀ, ਕਹਿਣ ਲੱਗੀ ਮਹਾਰਾਜ ਵੇਖਿਆ ਜੇ ਲੋੜਾ ਨਾ ਮਾਰਿਆ, ਜੇ ਮੈਂ ਧੀ ਸੁੱਖਾਂ ਲੱਧੀ, ਬੁਰਕੀਆਂ ਦੇ ਕੇ ਪਾਲੀਏ, ਮੈਨੂੰ ਜਾਣ ਤੋਂ ਪਿਆਰੀ ਹੈ। ਅਤੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ਼ਾਰਾ ਕੀਤਾ, ਭੈਣ ਧੀਏ ਤੇਰੀ ਵੀ ਧੀ ਅਤੇ ਸਾਡੀ ਵੀ ਧੀ, ਹੁਣ ਇਹ ਧੀ ਆਮ ਧੀਆਂ ਵਰਗੀ ਨਹੀਂ ਰਹਿ ਗਈ। ਜਿਹੜਾ ਤੇਰੇ ਧੀ ਦੇ ਜਵਾਈ ਦਾ ਨਾਂ ਲਏਗਾ ਤਾਂ ਜੰਮਣ ਅਤੇ ਮਰਨ ਕੱਟਿਆ ਜਾਏਗਾ। ਉਸ ਬੀਬੀ ਦਾ ਨਾਂ ਸੀ ਮਥੋ, ਜਿਹੜੀਆਂ ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਆਂ 'ਤੇ ਪੀੜੇ ਕਾਇਮ ਕੀਤੇ ਨੇ। ਕਿਤੇ ਉਹ ਲਿਸਟ ਪੜ੍ਹਨੀ, 22 ਪ੍ਰਚਾਰਕਾਂ ਨੂੰ 22 ਮੰਜੀਆਂ ਦਿੱਤੀਆਂ। ਗਿਆਨੀ ਸੰਤੋਖ ਸਿੰਘ ਦੇ ਮੁਤਾਬਕ 52 ਗੁਰਮੁਖਾਂ ਨੂੰ, ਮਾਫ ਕਰਨਾ, 52 ਬੀਬੀਆਂ ਨੂੰ ਗੁਰੂ ਘਰ ਦੇ ਪ੍ਰਚਾਰਕ ਥਾਪਿਆ। ਲੇਕਿਨ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੇ ਪੜ੍ਹਾਇਆ ਸੀ ਵੀ 72 ਬੀਬੀਆਂ ਦੀ ਪ੍ਰਚਾਰ ਦੀ ਡਿਊਟੀ ਲੱਗੀ, 72 ਦੀ 72, ਔਰ ਉਹਨਾਂ ਬੀਬੀਆਂ ਦੇ ਵਿੱਚ ਉਸ ਬੀਬੀ ਦੀ ਨਿਯੁਕਤੀ ਵੀ ਹੋਈ, ਅਤੇ ਜਿਹੜੇ 22 ਘਰ ਦੇ 22 ਗੁਰੂ ਘਰ ਦੇ ਪ੍ਰਚਾਰਕ ਸਨ ਉਹਨਾਂ ਵਿੱਚ ਉਸ ਮੁਰਾਰੀ ਦਾ ਨਾਂ ਵੀ ਆਉਂਦਾ ਹੈ। ਭਾਵ ਪਤੀ ਅਤੇ ਪਤਨੀ ਪੂਜਣ ਦੇ ਯੋਗ ਹੋ ਗਏ, ਪਰ ਗੱਲ ਕਿੱਥੋਂ ਤੁਰੀ? ਜਿਵੇਂ ਆਪਾਂ ਪੜ੍ਹਿਆ ਸਤਿਗੁਰ ਭੀਖਿਆ ਦੇ ਮੈਂ, ਉਸ ਭਾਈ ਪ੍ਰੇਮੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਰਵਾਜ਼ੇ 'ਤੇ ਬਹਿ ਕੇ ਆਖਿਆ ਸੀ ਮੇਰਾ ਗਿਆ ਕਛੋਟਾ ਲੱਦਾ, ਮੈਨੂੰ ਗਿਆ ਹੋਇਆ ਆਸਰਾ ਮਿਲ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਗੁਰੂ ਦੇ ਦਰ 'ਤੇ ਆਣ ਕੇ ਆਖਿਆ ਕਰ ਪਾਤਸ਼ਾਹ ਮੈਨੂੰ ਖੈਰ ਦੇਣਾ ਕਰੋ। ਭੀਖਿਆ ਦਾ ਅਰਥ ਕੀ ਦਾ ਮਤਲਬ ਕੀ ਹੋਇਆ ਭਲਾ? ਭੀਖਿਆ ਦਾ ਅਰਥ ਹੁੰਦਾ ਗੁਰਮੁਖੋ, ਜਿਵੇਂ ਆਪਾਂ ਕਿਸੇ ਕੋਲ ਉਧਾਰ ਲੈਂਦੇ, ਆਪਾਂ ਕਹਿੰਦੇ ਮੈਂ 2 ਮਹੀਨੇ ਚੀਜ਼ ਵਰਤ ਕੇ ਤੈਨੂੰ ਮੋੜ ਦਿਆਂਗਾ। ਭੀਖਿਆ ਦਾ ਭਾਵ ਹੈ ਵੀ ਮੈਨੂੰ ਦੇ ਦਿਓ ਪਰ ਮੈਂ ਮੋੜਨ ਜੋਗਾ ਨਹੀਂ, ਉਧਾਰ ਨਹੀਂ, ਮੈਂ ਕੇਵਲ ਅਤੇ ਕੇਵਲ ਲੈਣ ਜੋਗਾ, ਮੈਂ ਮੋੜਨ ਜੋਗਾ ਨਹੀਂ, ਮੈਨੂੰ ਖੈਰ ਪਾ ਦੇ। ਹੇ ਪਾਤਸ਼ਾਹ ਮੈਨੂੰ ਖੈਰ ਪਾਉਣਾ ਕਰੋ, ਮੈਂ ਤੇਰੇ ਦਰ 'ਤੇ ਕਿਉਂ ਮੰਗਦਾ ਹਾਂ?
ਤੂੰ ਸਮਰੱਥ ਦਾਤਾਰ।
ਇੱਕ ਤਾਂ ਇਹ ਵੀ ਤੇਰੇ 'ਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ। ਗੁਰਮੁਖੋ, ਆਪਾਂ ਪੁਰਾਤਨ ਭਾਰਤੀ ਸਾਹਿਤ ਪੜ੍ਹੀਏ ਅਤੇ ਸਾਨੂੰ ਉੱਥੇ ਵਿਸਤਾਰ ਨਾਲ ਇਹ ਵੇਰਵਾ ਮਿਲਦਾ ਵੀ ਫਲਾਨਾ ਵਿਦਿਆ ਦੀ ਦੇਵੀ ਜਾਂ ਦੇਵਤਾ, ਫਲਾਨਾ ਬਲ ਦਾ ਦੇਵਤਾ, ਫਲਾਨਾ ਮਾਇਆ ਦਾ ਦੇਵਤਾ, ਇਤਿਹਾਸਕ ਬਹੁਤ ਲਮੇਰਾ ਵਿਸਤਾਰ ਹੈ। ਜਾਂ ਇਉਂ ਕਹਿ ਰਹੋ ਵੀ ਵੱਖ ਵੱਖ ਦੇਵਤਿਆਂ ਕੋਲ ਵੱਖ ਵੱਖ ਮਹਿਕਮੇ ਹਨ, ਪਰ ਸਾਡਾ ਗੁਰੂ ਇਹੋ ਜਿਹਾ ਸਮਰੱਥ ਹੈ, ਇਹ ਗੁਰਮੁਖੋ ਗੁੰਗੇ ਦੇ ਸਿਰ 'ਤੇ ਰੱਖ ਦੇ ਸੋਟੀ ਵਿਦਵਾਨ ਬਣ ਜਾਂਦਾ। ਉਸ ਗੁਰੂ ਦੇ ਚਰਨ ਧੋ ਕੇ ਆਪਾਂ ਦਿੱਲੀ ਵਿੱਚ ਛੱਟਾ ਦਿੱਤਾ, ਲੋਕਾਂ ਦੀਆਂ ਬਿਮਾਰੀਆਂ ਖਤਮ ਹੋ ਗਈਆਂ। ਉਹ ਗੁਰੂ ਇੱਕ ਪਾਸੇ ਵਿਦਿਆ ਦਾ ਦਾਤਾ, ਇੱਕ ਪਾਸੇ ਦੁੱਖਾਂ ਦਾ ਨਿਵਾਰਕ। ਸ਼ੰਕਾਵਾਦੀ ਸ਼ੰਕਾ ਕਰਦਾ ਹੈ, ਭਾਈ ਜੀ ਇਹ ਗੱਲ ਕਿਵੇਂ ਹੋ ਸਕਦੀ ਵੀ ਇਕੱਲਾ ਗੁਰੂ ਸਭ ਕੁਝ ਕਰਦੇ? ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਪੌੜੀ ਲਿਖੀ ਹੈ, ਉਹ ਕਹਿੰਦੇ ਨੇ ਬੇੜੀ ਚਾੜ ਲੰਘਾਏ ਦਾ ਬਾਹਲੇ ਪੂਰ ਮਾਣਸ ਮੁਹਾਣਾ। ਕਹਿੰਦੇ ਬੇੜੀ ਵਿੱਚ 50 ਬੰਦੇ ਨੇ, ਪਰ ਇੱਕ ਮਲਾਹ ਨਾਲ ਸਾਰੇ ਦੇ ਸਾਰੇ ਬੰਨੇ ਹੋ ਜਾਂਦੇ ਨੇ। ਫਿਰ ਇਹ ਮਹੱਲੇ ਪਾਰੂ ਹੋਏ ਨਚਿੰਦ ਸਵਨ ਪ੍ਰਧਾਨਾ। ਸਾਰੇ ਮਹੱਲੇ ਦੇ ਲੋਕ ਰਾਤ ਨੂੰ ਆਰਾਮ ਕਰਦੇ ਨੇ, ਪਰ ਇੱਕ ਪਹਿਰੇਦਾਰ ਜਾਗਦਾ ਹੈ ਅਤੇ ਸਾਰੇ ਦੇ ਸਾਰੇ ਆਰਾਮ ਕਰਦੇ ਨੇ, ਮਹੱਲੇ ਨੂੰ ਲੁੱਟਦਾ ਹੀ ਕੋਈ ਨਹੀਂ। ਇਸੇ ਪ੍ਰਕਾਰ ਉਹ ਅੱਗੇ ਤੁਲਨਾ ਦਿੰਦੇ ਨੇ, ਬਾਦਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨਾਂ, ਜਿਵੇਂ ਇੱਕ ਮੁਲਕ ਦੇ ਵਿੱਚ ਵੱਖ ਵੱਖ ਕੌਮਾਂ ਦੇ ਲੋਕ, ਵੱਖ ਵੱਖ ਜਾਤਾਂ ਦੇ ਲੋਕ ਰਹਿੰਦੇ ਨੇ, ਔਰ ਇੱਕ ਬਾਦਸ਼ਾਹ ਉਹਨਾਂ ਸਾਰਿਆਂ ਦਾ ਪ੍ਰਬੰਧ ਕਰਦਾ ਹੈ, ਇਸੇ ਪ੍ਰਕਾਰ ਗੁਰਮੁਖਾ ਗੁਰੂ ਸਮਰੱਥ ਹੈ, ਦਾਤਾਂ ਦੇਣ ਵਾਲਾ ਹੈ। ਕੇਵਲ ਤੇ ਕੇਵਲ ਉਹਦੇ ਇਕੱਲੇ ਕੋਲ ਮੰਗਣਾ ਕਰ ਤੇ ਕੀ ਮੰਗੀਏ।
ਹਮੈ ਗਰਭ ਨਿਵਾਰੀਐ।
ਮਹਾਰਾਜ, ਗਰਭ ਦਾ ਅਰਥ ਦਾ ਹੰਕਾਰ, ਮੈਨੂੰ ਹੰਕਾਰ ਤੰਗ ਕਰਦਾ ਹੈ, ਇਹ ਮੇਰੇ ਅੰਦਰੋਂ ਕਿਰਪਾ ਕਰਕੇ ਮੈਂ ਅਥਵਾ ਹੰਕਾਰ ਦੀ ਨਿਵਿਰਤੀ ਕਰਨਾ ਕਰੋ। ਗਰਭ ਦਾ ਅਰਥ ਵੀ ਹੰਕਤਾ ਹੈ, ਹਉਮੈ ਦਾ ਅਰਥ ਵੀ ਹੰਕਾਰ ਹੈ।
ਕਾਮ ਕ੍ਰੋਧ ਅਹੰਕਾਰ।
ਕੱਲਾ ਹੰਕਾਰ ਹੀ ਨਹੀਂ, ਮੈਨੂੰ ਵਿਕਾਰ ਤੰਗ ਕਰਦੇ ਨੇ, ਕਾਮ ਦਾ ਆਪਣਾ ਡਿਜ਼ਾਇਰਸ, ਕਾਮਨਾ ਇੱਛਾਵਾਂ, ਮੇਰੇ ਅੰਦਰ ਕਈ ਤਰ੍ਹਾਂ ਦੀਆਂ ਇੱਛਾ ਬਣੀਆਂ ਰਹਿੰਦੀਆਂ ਨੇ। ਵੈਸੇ ਕਾਮ ਦਾ ਮੁੱਖ ਅਰਥਾਂ ਵਿਦਵਾਨ ਕਰਦੇ ਨੇ ਸੈਕਸ, ਵਿਕਾਰ, ਮੇਰੇ ਚੋਂ ਵਿਕਾਰਾਂ ਦੀ ਨਿਵਿਰਤੀ ਕਰੋ, ਮੇਰੀਆਂ ਖਾਹਿਸ਼ਾਂ ਮਿਟਦੀਆਂ ਨਹੀਂ, ਮੇਰੀਆਂ ਖਾਹਿਸ਼ਾਂ ਨੂੰ ਮਿਟਣਾ ਕਰੋ। ਅਤੇ ਕ੍ਰੋਧ, ਫਿਰ ਅਹੰਕਾਰ ਆ ਗਿਆ, ਤਿੰਨ ਵਾਰ ਆਇਆ, ਕਿਉਂ? ਇਹਦਾ ਮਤਲਬ ਇਹ ਹੈ, ਗੁਰਮੁਖੋ, ਜਿੰਨੇ ਔਗਣ ਨੇ ਸਾਡੇ 'ਚ ਅਹੰਕਾਰ ਕਰਕੇ ਨੇ, ਇਹ ਜਨਮ ਮਰਨ ਮੂਲੰਗ ਅਹੰਕਾਰੰਗ ਪਪਾਤਮਾ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਜੰਮਣ ਅਤੇ ਮੁੱਢ ਦਾ ਮੂਲ ਹੈ ਨਾ, ਇਹ ਹੰਕਾਰ ਹੈ। ਜਦੋਂ ਅਸੀਂ ਗੁਨਾਹ ਦੀ ਲਿਸਟ ਪੜ੍ਹਦੇ ਹਾਂ 84 ਲੱਖ ਜੂਨ ਦਾ ਵੇਰਵਾ ਬਾਣੀ 'ਚ, ਅਤੇ ਉੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ, ਹਉਮੈ ਰੋਗ ਮਨੋਕੋ ਦੀਨਾ। 84 ਲੱਖ ਜੂਨ ਵਿੱਚੋਂ ਸਭ ਤੋਂ ਹੰਕਾਰੀ ਕੇਵਲ ਅਤੇ ਕੇਵਲ ਇਹ ਮਨੁੱਖ ਹੈ। ਮੇਰੇ 'ਤੇ ਕਿਰਪਾ ਕਰੋ, ਮੈਨੂੰ ਹੰਕਾਰ ਤੋਂ, ਮੈਨੂੰ ਕ੍ਰੋਧ ਤੋਂ, ਮੈਨੂੰ ਵਿਕਾਰਾਂ ਤੋਂ ਬਚਾਉਣਾ ਕਰੋ।
ਲਾਭ ਲੋਭ ਪਰ ਜਾਲੀ ਹੈ।
ਇੱਕ ਮੈਂ ਗੱਲ ਕਹਿਣੀ ਭੁੱਲ ਗਿਆ ਮਹਾਰਾਜ, ਮੈਨੂੰ ਖਾਣ ਦਾ ਬੜਾ ਲੱਭ ਜੇ, ਜਦੋਂ ਲੱਭ ਲੁੱਭ ਦੋ ਲਫ਼ ਜਾਉਣਾ, ਅਤੇ ਲੱਭ ਦਾ ਗੁਰਮੁਖੋ ਅਰਥ ਇਹ ਕਰਨਾ ਹੈ ਖਾਣ ਦਾ ਤਮਾ, ਲੋਭ ਦਾ ਅਰਥ ਹੁੰਦਾ ਜੋੜਨ ਦਾ ਤਮਾ। ਕੋਈ ਬੰਦਾ ਕਿਸੇ ਦੇ ਪੈਲਸ ਵਿੱਚ ਗਿਆ, ਉਹਨੂੰ ਸਮੋਸੇ ਬੜੇ ਚੰਗੇ ਲੱਗੇ, ਅਤੇ ਨਾਲੇ ਖਾਧੀ ਜਾਏ ਅਤੇ ਨਾਲੇ ਪੈਂਟ 'ਚ ਪਾਈ ਜਾਏ, ਪੈਂਟ 'ਚ ਕੋਈ ਬੰਦਾ ਮਜ਼ਾਕੀਆ ਸੀ, ਉਹਨੇ ਚਾਹ ਦੀ ਕੇਤਲੀ ਫੜੀ ਅਤੇ ਗੁਰਮੁਖੋ ਉਹਨੇ ਅੱਗੋਂ ਟੂਟੀ 'ਚ ਲਾਈ ਅਤੇ ਉਹਦੇ ਪੈਂਟ 'ਚ ਪਾ ਦਿੱਤੀ। ਉਹ ਕਹਿਣ ਲੱਗਾ ਇਹ ਕੀ ਕੀਤਾ ਜੀ? ਉਹ ਕਹਿੰਦਾ, ਕਰਨਾ ਭਰਾਵਾ ਮੈਂ ਕੀ ਆ, ਕਿਉਂਕਿ ਮੈਂ ਵੇਖਿਆ ਵੀ ਸਮੋਸੇ ਮਾੜੇ ਤੇਲ 'ਚ ਤਲੇ ਨੇ, ਤੈਨੂੰ ਲੱਗਣੀ ਹੈ ਖੰਘ, ਅਤੇ ਮੈਂ ਸਮੋਸਿਆਂ ਨਾਲ ਚਾਹ ਵੀ ਪਾ ਦਿੱਤੀ, ਮਾੜਾ ਮੋਟਾ ਘੁੱਟ ਵੱਟੀ ਚਾਹ ਵੀ ਪੀਤੀ ਚੱਲੀ, ਖਾਣ ਨਾਲ ਢਿੱਡ ਨਹੀਂ ਭਰਿਆ। ਤਮਾ ਇਹਨੂੰ ਕਹਿੰਦੇ ਨੇ ਲੱਭ, ਲੋਭ ਦਾ ਅਰਥ ਨਾਲ ਜੋੜਨ ਦਾ, ਪਰ ਜਾਲੀਏ ਦਾ ਅਰਥ ਹੈ ਵਿਸ਼ੇਸ਼ ਕਰਕੇ ਸਾੜਨਾ ਕਰੋ।
ਨਾਮ ਮਿਲੇ ਆਧਾਰ।
ਮੈਨੂੰ ਤੇਰੇ ਨਾਮ ਦਾ ਆਸਰਾ ਬਣ ਜੇ, ਆਪਾਂ ਪਰ ਨਾਮ ਦੇ ਆਸਰੇ ਨਾਲ ਕੀ ਹੋਵੇਗਾ, ਰੋਜ਼ਾਨਾ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਤਮਾਮ ਭੁੱਖਾਂ ਦੀ ਨਿਵਰਤੀ, ਮੇਰੇ 'ਤੇ ਕਿਰਪਾ ਕਰੋ, ਵਾਹਿਗੁਰੂ ਦੇ ਨਾਮ ਦਾ ਆਸਰਾ ਬਣ
ਜਾਏ। ਨਵਤਨ ਨਿਰਮਲਾ।
ਜਿਹੜਾ ਭਗਵਾਨ ਦਾ ਨਾਮ ਹੈ ਗੁਰਮੁਖੋ, ਇਹ ਨਵੇਂ ਤੋਂ ਨਵਾਂ, ਇਹਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗਦੀ। ਨਾਮ ਨੂੰ ਦਿਨੇ ਜਪ ਲਓ, ਨਾਮ ਨੂੰ ਰਾਤ ਨੂੰ ਜਪ ਲਓ, ਕੋਈ ਅਰਜ ਨਹੀਂ।
ਮੈਲਾ ਕਬਹੂ ਨਾ ਹੋਏ।
ਜਿਵੇਂ ਆਪਾਂ ਕਹਿੰਦੇ ਵੀ ਫਲਾਨੀ ਜਿਹੜੀ ਚੀਜ਼ ਹੈ ਨਾ, ਇਹਦੀ ਮਨਿਆਦ ਮੁੱਕ ਗਈ, ਹੁਣ ਦਵਾਈ ਨਾ ਖਾਵੀਂ, ਐਕਸਪਾਇਰੀ ਡੇਟ ਲੰਘ ਗਈ ਇਹਦੀ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਗੁਰਮੁਖੋ ਦੀ ਐਕਸਪਾਇਰੀ ਡੇਟ ਨਹੀਂ, ਇਹ ਲੰਘਦਾ ਨਹੀਂ, ਇਹ ਪੁਰਾਣਾ ਨਹੀਂ ਹੁੰਦਾ।
ਨਾਨਕ ਇਹ ਬਿਦ ਛੁੱਟੀ ਹੈ।
ਮੇਰੇ ਹਜ਼ੂਰ ਕਹਿੰਦੇ ਗੁਰਮੁਖਾ ਇਸ ਢੰਗ ਦੇ ਨਾਲ ਤੂੰ ਛੁੱਟ ਸਕਦਾ ਹੈ।
ਨਦਰ ਤੇਰੀ ਸੁਖ ਹੋਏ।
ਅਰਦਾਸ ਬੇਨਤੀ ਕਰੀਏ ਪਾਤਸ਼ਾਹ ਮੈਂ ਆਪਣੀ ਮਿਹਨਤ ਕਰਕੇ ਨਹੀਂ ਤੇਰੀ ਨਿਗਾਹ ਦੇ ਕਰਕੇ ਪਰਮ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਤੇਰੀ ਨਿਗਾਹ ਦੇ ਨਾਲ ਇਹਨਾਂ ਔਗਣਾਂ ਤੋਂ ਬਚਿਆ ਜਾ ਸਕਦਾ ਹੈ।
ਮਹੱਲਾ ਪਹਿਲਾ ਇੱਕੋ ਕੰਤ ਸਬਾਈਆ।
ਪਰਿਪੂਰਨ ਪਰਮਾਤਮਾ ਇੱਕ ਸਾਰਿਆਂ ਦਾ ਪਤੀ ਹੈ ਅਤੇ ਜਿੰਨੇ ਵੀ ਗੁਰਮੁਖ ਜਨ ਬੰਦਗੀ ਕਰਨ ਵਾਲੇ ਹਨ ਇਹ ਸਾਰੇ ਉਹਦੀਆਂ ਪਤਨੀਆਂ। ਜਾਣਨਾ ਕਰੀਏ
ਜਿੱਤੇ ਦਰ ਖੜੀਆ।
ਜਿੰਨੀਆਂ ਵੀ ਭਾਈ ਉਸ ਪਰਮਾਤਮਾ ਦੇ ਦਰ 'ਤੇ ਖੜੀਆਂ ਬੰਦਗੀ ਕਰਦੀਆਂ ਨੇ, ਇਬਾਦਤ ਕਰਦੀਆਂ ਨੇ, ਉਹਦੇ ਗੁਣ ਗਾਉਂਦੀਆਂ ਨੇ, ਇਹ ਜੀਵ ਰੂਪੀ ਇਸਤਰੀਆਂ ਸਾਰੀਆਂ ਉਹਦੀਆਂ ਪਤਨੀਆਂ ਹਨ।
ਨਾਨਕ ਕੰਤੈ ਰਤੀਆਂ।
ਉਹ ਰੂਹਾਂ ਜਿਹੜੀਆਂ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੀਆਂ ਗਈਆਂ ਹਨ।
ਪੁੱਛੈ ਬਾਤੜੀਆ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜੇ ਨਾਮ ਨਾਲ ਰੰਗੇ ਨੇ ਨਾ ਉਹਨਾਂ ਨੂੰ ਮਿਲ ਕੇ ਅਤੇ ਪਰਮਾਤਮਾ ਦੇ ਬਾਰੇ ਕੋ ਗੱਲ ਕਰ, ਉਹਨਾਂ ਨੂੰ ਪੁੱਛਣਾ ਕਰ।
ਮਹੱਲਾ ਪਹਿਲਾ ਸਭੈ ਕੰਤੈ ਰਤੀਆ।
ਆਪਾਂ ਧਾਮ ਕਰਕੇ ਆਪਣੀ ਵਡਿਆਈ ਕਰੀ ਜਾਂਦੇ ਹਾਂ ਨਾ। ਹਜ਼ੂਰ ਕਹਿੰਦੇ ਆਪਣੀ ਵਡਿਆਈ ਪਾਸੇ ਕਰਦੀ, ਉਹਨਾਂ ਨੂੰ ਇਹ ਕਹਿਣਾ ਭਾਈ ਤੁਸੀਂ ਸਾਰੇ ਜਣੇ ਪਰਮਾਤਮਾ ਦੇ ਨਾਮ 'ਚ ਉਹਦੇ ਪ੍ਰੇਮ 'ਚ ਰੰਗੇ ਹੋਏ ਹੋ।
ਮੈਂ ਦੁਹਾਗਣ ਕਿਤ।
ਕਿਉਂਕਿ ਮੇਰਾ ਮਨ ਸਟੇਬਲ ਨਹੀਂ, ਮੈਂ ਇੱਕ ਥਾਂ 'ਤੇ ਟਿਕਦਾ ਨਹੀਂ, ਮੈਂ ਦੁਹਾਗਣਾ ਕਦੇ ਇਸ ਪਾਸੇ ਮੱਥਾ ਟੇਕ ਲਿਆ, ਕਦੇ ਉਸ ਥਾਂ 'ਤੇ ਜਾ ਕੇ ਚਲੇ ਗਏ। ਦੁਹਾਗਣ ਦਾ ਅਰਥ ਹੁੰਦਾ ਜਿਹੜੀ ਇੱਕ ਥਾਂ 'ਤੇ ਟਿਕੇ ਨਾ। ਮੈਂ ਦੁਹਾਗਣ ਭਲਾ ਕਿਹੜੀ ਗਿਣਤੀ ਵਿੱਚ ਹਾਂ।
ਮੈਂ ਤਨ ਅਵਗਣ ਏਤੜੇ।
ਮੇਰੇ ਸਰੀਰ ਵਿੱਚ ਇੰਨੇ ਔਗਣ ਹਨ।
ਖਸਮ ਨਾ ਫੇਰੇ ਚਿੱਤ।
ਪਰਿਪੂਰਨ ਪਰਮਾਤਮਾ ਨੇ ਮੇਰੇ ਵੱਲ ਮੂੰਹ ਨਹੀਂ ਕਰਨਾ, ਮੈਨੂੰ ਵੇਖਣਾ ਨਹੀਂ, ਮੈਨੂੰ ਪ੍ਰਵਾਨ ਨਹੀਂ ਕਰਨਾ।
ਮਹੱਲਾ ਪਹਿਲਾ ਹਉ ਬੁਲਿਹਾਰੀ ਤਿੰਨ ਕੋ।
ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਵਾਂ।
ਸਿਫਤ ਜਿਨਾਂ ਦੇ ਵਾਤ।
ਵਾਤ ਅਰਥ ਨਾਲ ਗੁਰਮੁਖੋ ਮੁੱਖ ਮੂੰਹ। ਜਿਨ੍ਹਾਂ ਪਰਮੇਸ਼ੁਰ ਦੇ ਪਿਆਰਿਆਂ ਦੇ ਮੂੰਹ ਵਿੱਚ ਪਰਮਾਤਮਾ ਦੀ ਸਿਫਤੋ ਸਲਾਹ ਹੈ, ਜਿਹੜੇ ਉਸ ਵਾਹਿਗੁਰੂ ਦਾ ਨਾਮ ਲੈਂਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
ਸਭ ਰਾਤੀ ਸੁਹਾਗਣੀ।
ਇਹ ਸਾਰੀਆਂ ਸੁਹਾਗਵੰਤੀਆਂ ਪਰਮੇਸ਼ਰ ਦੇ ਪ੍ਰੇਮ 'ਚ ਰੰਗੀਆਂ ਹੋਈਆਂ ਹਨ।
ਇੱਕ ਮੈਂ ਦੁਹਾਗਣ ਰਾਤ।
ਮੇਰੇ 'ਤੇ ਕਿਰਪਾ ਕਰ, ਮੈਨੂੰ ਵੀ ਕਦੇ ਉਹ ਅਭੇਤਾ ਦੀ ਰਾਤ ਬਖਸ਼ੋ, ਮੈਂ ਇੱਕ ਮਿਕ ਹੋਣਾ ਕਰਾਂ।
ਪੌੜੇ ਦਰ ਮੰਗਤ ਜਾਚੈ ਦਾਨ।
ਇਹ ਮੇਰੇ ਵਾਹਿਗੁਰੂ ਮੈਂ ਤੇਰੇ ਦਰ 'ਤੇ ਖਲੋਤਾ ਹੋਇਆ ਮੰਗਤਾ ਤੇਰੇ ਕੋਲ ਖੈਰ ਮੰਗਦਾ ਹਾਂ।
ਹਰ ਦੀਜੈ ਕਿਰਪਾ ਕਰ।
ਵਾਹਿਗੁਰੂ ਕਿਰਪਾ ਕਰੋ, ਮੈਨੂੰ ਖੈਰ ਪਾਉਣਾ ਕਰੋ।
ਗੁਰਮੁਖ ਲੇਹੋ ਮਿਲਾਏ।
ਅੱਗੋਂ ਪਰਮਾਤਮਾ ਨੇ ਪੁੱਛਿਆ ਭਲਿਆ ਤੂੰ ਕੀ ਚਾਹੁੰਦਾ, ਤੇਰੀ ਕੀ ਮੰਗ ਹੈ, ਅਤੇ ਅਸੀਂ ਇਹ ਅਰਦਾਸ ਕਰਨੀ ਮਹਾਰਾਜ ਜਿਹੜੇ ਤੇਰੇ ਨਾਲ ਜੁੜੇ ਹਨ। ਆਪਾਂ ਤਾਂਹੀਓ ਤਾਂ ਅਰਦਾਸ ਵਿੱਚ ਸਾਡੇ ਵਡੇਰਿਆਂ ਨੇ ਦਰਜ ਕੀਤਾ ਹੈ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਹੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਜਿਹੜੇ ਤੇਰੇ ਨਾਲ ਜੁੜੇ ਨੇ ਮੈਨੂੰ ਉਹਨਾਂ ਦੀ ਸੰਗਤ ਮਿਲੇ।
ਜਨ ਪਾਵੇ ਨਾਮ ਹਰ।
ਤਾਂ ਇਸ ਪ੍ਰਕਾਰ ਜਦੋਂ ਸਾਡੇ ਅੰਦਰ ਅਰਦਾਸਾ ਭਾਵ ਆ ਜਾਏਗਾ, ਸਾਨੂੰ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ।
ਅਨਹਦ ਸ਼ਬਦ ਵਜਾਏ।
ਅਨਹਦ ਅਰਥ ਨਾਲ ਕੰਟੀਨਿਊਸਲੀ ਲਗਾਤਾਰ ਉਸ ਪਰਮਾਤਮਾ ਦਾ ਚਿੰਤਨ ਚੱਲੇਗਾ ਸਾਡੇ ਅੰਦਰ। ਜਦੋਂ ਚਿੰਤਨ ਚੱਲੇਗਾ ਫਿਰ ਕੀ ਹੋਵੇਗਾ?
ਜੋਤੀ ਜੋਤ ਧਾਰ।
ਵਿਦਵਾਨ ਪੁਰਸ਼ਾਂ ਨੇ ਇਹਦੇ ਦੋ ਨਾਂ ਲਿਖੇ ਨੇ, ਇੱਕ ਪ੍ਰਤਕ ਜੋਤ, ਇੱਕ ਅਦਵੈਤਾਨੰਦ ਜੋਤ। ਪ੍ਰਤਕ ਦਾ ਆਰਥ ਹੁੰਦਾ ਪੈਰ ਪੈਰ 'ਤੇ ਬਦਲਣ ਵਾਲੀ ਸੋਚ, ਅਤੇ ਦੂਜੀ ਅਦਵੈਤਾ ਦਾ ਅਰਥ ਹੈ ਵੀ ਇੱਕਦਮ ਮਨ ਇੱਕ ਪਾਸੇ ਟਿਕ ਜਾਣਾ। ਜਦੋਂ ਮਨੁੱਖ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਚਿੰਤਨ ਚੱਲਦਾ ਅਤੇ ਪ੍ਰਤਕ ਜੋਤ ਪਾਸੇ ਹੋ ਕਰਕੇ ਜਿਹੜਾ ਅਦਵੈਤਾਨੰਦ ਹੈ ਉਸ ਪਰਮਾਤਮਾ ਦਾ ਪ੍ਰਕਾਸ਼ ਸਾਡੇ ਹਿਰਦੇ ਦੇ ਅੰਦਰ ਹੋ ਜਾਂਦਾ ਹੈ।
ਹਿਰਦੇ ਹਰ ਗੁਣ ਗਾਏ।
ਪਿਆਰਿਆ ਦਿਲੋਂ ਉਸ ਵਾਹਿਗੁਰੂ ਦੀ ਵਡਿਆਈ ਕਰਨਾ ਕਰ।
ਜੈ ਜੈ ਸ਼ਬਦ ਹਰ,
ਮਨ ਕਰਕੇ ਪਰਮਾਤਮਾ ਦੀ ਜੈ ਜੈਕਾਰ ਕਰ, ਬਾਣੀ ਕਰਕੇ ਪਰਮਾਤਮਾ ਦੀ ਜੈ ਜੈਕਾਰ ਕਰ, ਜਿਹੜਾ ਹਰ ਥਾਂ 'ਤੇ ਵਿਆਪਕ ਹੈ।
ਜਗ ਮਹਿ ਵਰਤੈ ਆਪ,
ਕੋਈ ਵੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ, ਜਿਹਨੂੰ ਆਪਾਂ ਕਹਿੰਦੇ ਓਮਨੀ ਪ੍ਰੈਜੈਂਟ, ਓਮਨੀ ਪੋਟੈਂਟ, ਜਿਹਨੂੰ ਆਪਾਂ ਕਹਿੰਦੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਹਰ ਥਾਂ 'ਤੇ ਵਿਆਪਕ ਹੈ, ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ, ਤੂੰ ਭਰਪੂਰ ਸਭਨੀ ਥਾਈਂ।
ਹਰ ਸੇਤੇ ਪ੍ਰੀਤ ਕਰ,
ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਸ ਗੱਲ ਦਾ ਖਿਆਲ ਨਾ ਕਰ ਵੀ ਪਰਮਾਤਮਾ ਇੱਥੇ ਹੈ ਅਤੇ ਇੱਥੇ ਹੈ ਨਹੀਂ, ਉਹ ਹਰ ਥਾਂ 'ਤੇ ਹੈ। ਇਸ ਕਰਕੇ ਦੁਨੀਆ ਦੀਆਂ ਰੀਤਾਂ ਤੋਂ ਪਰੇ ਹੋ ਕਰਕੇ ਉਸ ਪਰਮਾਤਮਾ ਨਾਲ ਪ੍ਰੀਤ ਕਰਨਾ ਕਰ, ਉਸ ਵਾਹਿਗੁਰੂ ਨਾਲ ਜੁੜਨਾ ਕਰ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਇਹ ਸਾਡੀ ਅਵਸਥਾ ਬਣੇ। ਪੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਿਰਦੈ ਹਰ ਗੁਣ ਗਾਏ, ਜੈ ਜੈ ਸ਼ਬਦ ਹਰ, ਜਗ ਮਹਿ ਵਰਤੈ ਆਪ,
ਹਰ ਸੇਤੀ ਪ੍ਰੀਤ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।